Bye-bye. संतन अवर न काहू जन।
दे प्रवाह सदा रंग हरकै जाको पाठ स्वामी, पूछ समाना ठाकुर तेरो। अवर न कहो तानी ऐसो अमर मिलो भगतन को, राट रहे रंग ज्ञान। रोग शोक दुख जरा मरा हर जनह नहीं निकटानी, निरपो होए रहे लिव एक नानक हर मन मन। संतन अवर न कहो ज्ञान, ऐसे संत जिन्हां ने उस वाहिगुरु निरंकार तो बिना होर कुछ नहीं जाने, जो कुछ जाने है उस अकाल पुरख निरंकार में समझे जाने है। इस तो बिना यो समझे है कि कूड़ राजा कूड़ प्रजा कूड़ सब संसार, ये सच है, ये रहन वाली चीज है, जा नाल जान वाली चीज है, एक वाहिगुरु है। तन है वो ऐसे संत जिन्होंने ये गल जानी है, इन्हें फर्क है साड़ी विच ते उन्हां महापुरखां। असी उपरों मूंह ना कहने, अंदरों मन मला के कहने, कहन मात्र का सानू भी इस गल का पता है कि उस वाहिगुरु को बिना होर कुछ भी नहीं। उस वाहिगुरु निरंकार नूं जानना पछाणना हर इंसान का फर्ज बनता है। ज्योति है दुर्गा विचों हुक्म है, पर असीं भुल जाने हैं। पर जिहड़े संत हुंदे हन वो जान लैंदे हन भी होर सब कोई झूठ है, जे सच है तो वह वाहिगुरु निरंकार जां उहदा नाम है। उन्हां संतां दी साहिब ने बड़ियाई की, जिन्हां ने यह गल जान ली है, संतन अमर न काहू जन। बेपरवाह सदा रंग हरकै जाको पाख स्वामी, भी जिन्हां ने जान लिया वह बेपरवाह हो जाते हैं, क्योंकि बेपरवाह की संगत करके करन वाला भी बेपरवाह हो जाता है। जाको पाख सुनो, उन्हां दा पक्षी ओ अकाल पुरख निरंकार है। असीं दुनिया दे पक्ष बधाउंदे हां, दुनिया नूं अपना बनाउण वास्ते मेरा पक्षी मेरा सहायक जां मेरा अपना बने, पर दुनिया नूं पक्षी बनदी नहीं। दुनिया का पक्ष झूठा है ते रब का पक्ष सच्चा है। ऐसे संत जिन्हां ने उस वाहिगुरु निरंकार तो बिना कुछ नहीं जाने, अवर कहने के होर एक जाने है तो अकाल पुरख निरंकार। ऐसे वो संत महापुरख बेपरवाह होंगे, परवाह नाही किसे केरी वाह सच्चे नाही। दरबार उपर खर्च मंगा जवा दे ता खाए, वो अपने अकाल पुरख निरंकार तो मंगदे हन। ऐसे वो संत बेपरवाह हन,
बिहोम जी क्यों ने जिन्हां दा पक्ष निरंकार करदा है। मूली जा कोई लीडर किसी बंदे का पक्षी बन जाए तो उसे धरती से पैर नहीं लगते, कुछ नहीं समझना कि मेरा बहुत बड़े लीडर ना लिहाज है, मेरा वो पक्षी है, मेरा वो मित्र दोस्त है, ਜਿਨ੍ਹਾਂ ਦਾ ਪੱਖ ਨਿਰੰਕਾਰ ਪੂਰੇ, ਜਿਨ੍ਹਾਂ ਦੀ ਹਰ ਭਾਵ ਨਿਰੰਕਾਰ ਰੱਖਿਆ ਕਰੇ, ਸਹਾਇਤਾ ਕਰੇ, ਉਹ ਬੇਪਰਵਾਹ ਕਿਉਂ ਨਾ ਹੋਣ? ਐਸੇ ਬੇਪਰਵਾਹ ਮਹਾਂਪੁਰਖ ਬਚਨ ਕਰ ਰਹੇ ਹਨ ਵੀ ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਐਸੇ ਬੇਪਰਵਾਹ ਸੰਤਾਂ ਦਾ ਪੱਖੀ ਹੈ, ਉਹਨਾਂ ਨਾਲ ਪਿਆਰ ਕਰਦਾ ਹੈ। ਜੋ ਕੁਝ ਵੀ ਉਹ ਕਹਿੰਦੇ ਹਨ, ਜੋ ਕੁਝ ਵੀ ਬਣਾਉਂਦੇ ਹਨ, ਨਿਰੰਕਾਰ ਦਿੰਦਾ ਹੈ। ਜਦੋਂ ਕਦੇ ਕੋਈ ਦੁੱਖ ਤਕਲੀਫ ਆ ਜਾਵੇ, ਆਪ ਚੱਲ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ, ਰੱਖਿਆ ਕਰਦਾ ਹੈ। ਇਉਂ ਉਸ ਅਕਾਲ ਪੁਰਖ ਦੀ ਉਸਤ ਜਾਂ ਅਕਾਲ ਪੁਰਖ ਦੇ ਪਿਆਰਿਆਂ ਦੀਆਂ ਵਡਿਆਈਆਂ ਗੁਣ ਦੱਸ ਰਹੇ ਹਨ ਮਹਾਂਪੁਰਖ। ਪਰ ਉਹ ਸੰਤ ਹਨ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਨੂੰ ਜਾਣਿਆ, ਇੱਕ ਅਕਾਲ ਪੁਰਖ ਨੂੰ ਹੀ ਮੰਨਿਆ ਹੈ। ਜੋ ਕੁਝ ਮਿਹਰਾਂ ਹੁੰਦੀਆਂ ਹਨ ਉਹ ਐਸੇ ਸੰਤਾਂ ਤੇ ਹੁੰਦੀਆਂ ਹਨ। ਸੰਗਤਾਂ ਬੇਅੰਤ ਸਨ ਤੇ ਸੰਗਤ ਵਿੱਚ ਹਰ ਰੋਜ਼ ਇੱਕ ਰਾਜਾ ਵੀ ਆਉਂਦਾ ਹੈ। ਰਾਜਾ ਵੀ ਮਹਾਂਪੁਰਖਾਂ ਦਾ ਸੰਗੀ ਹੈ, ਸੰਗਤ ਕਰਦਾ ਹੈ। ਹਰ ਰੋਜ਼ ਆਉਣਾ ਤਾਂ ਸੰਗਤ ਵਿੱਚ ਆ ਕੇ ਮਹਾਂਪੁਰਖਾਂ ਦੇ ਬਚਨ ਸੁਣਦਾ। ਅੱਜ ਇਹ ਬਚਨ ਸੁਣ ਕੇ ਰਾਜੇ ਨੇ ਬੇਨਤੀ ਕੀਤੀ, ਜੀ ਮੈਨੂੰ ਇਸ ਬਚਨ ਦੀ ਸਮਝ ਨਹੀਂ ਆਈ, ਜਾਂ ਇਉਂ ਕਹਿ ਲਓ ਕਿ ਇਸ ਬਚਨ ਤੇ ਮੇਰਾ ਮਨ ਨਹੀਂ ਮੰਨਦਾ। ਵੀ ਉਹਨਾਂ ਸੰਤਾਂ ਦੀ ਵਾਹਿਗੁਰੂ ਨਿਰੰਕਾਰ ਰੱਖਿਆ ਕਰਦਾ ਹੈ, ਜੋ ਕੁਝ ਵੀ ਲੋੜ ਹੈ ਉਹ ਵਾਹਿਗੁਰੂ ਨਿਰੰਕਾਰ ਆਪ ਭੇਜਦਾ ਹੈ, ਆਪ ਪਹੁੰਚਾਉਂਦਾ ਹੈ। ਮਹਾਰਾਜ ਇਹ ਬਚਨਾਂ ਤੇ ਮਨ ਨਹੀਂ ਮੰਨਦਾ। ਸੰਤ ਕਹਿਣ ਲੱਗੇ, ਰਾਜਾ ਤੂੰ ਕਿਵੇਂ ਚਾਹੁੰਦਾ ਜਾਂ ਤੇਰਾ ਕਿਵੇਂ ਮਨ ਮੰਨੇਗਾ? ਜੀ ਮੇਰੇ ਖਿਆਲ ਵਿੱਚ ਤਾਂ ਇਹ ਗੱਲ ਠੀਕ ਨੇ, ਮੈਂ ਦੁਨੀਆਂ ਦਾ ਦੁਨਿਆਵੀ ਰਾਜਾ ਹਾਂ, ਕਦੇ ਲੋੜ ਪਵੇ ਨਾ ਮੇਰੀ ਰਈਅਤ ਜਾਂ ਲੋਕ ਜਿੰਨੇ ਮੇਰੇ ਰਾਜ ਵਿੱਚ ਰਹਿਣ ਵਾਲੇ ਹਨ ਉਹਨਾਂ ਵਾਸਤੇ ਮੇਰਾ ਹੁਕਮ ਹੈ, ਪ੍ਰਬੰਧ ਬਣੇ ਹਨ, ਨੌਕਰ ਚਾਕਰ ਦਰਜੇ ਬਦਰਜੇ, ਤੇ ਜਦੋਂ ਕਦੇ ਭੀੜ ਪੈਂਦੀ ਹੈ ਤੇ ਫਿਰ ਮੈਂ ਆਪਣੇ ਨੌਕਰਾਂ ਨੂੰ, ਫੌਜ ਨੂੰ, ਪੁਲਿਸ ਨੂੰ ਭੇਜਦਾ। ਤਾਂ ਮੇਰੇ ਖਿਆਲ ਵਿੱਚ ਇਹ ਹੈ ਕਿ ਰੱਬ ਆਪ ਕਿਉਂ ਚੱਲ ਕੇ ਆਉਂਦਾ? ਵੀ ਰੱਬ ਦੇ ਕੋਲੇ ਕੋਈ ਨੌਕਰ ਚਾਕਰ ਨਹੀਂ ਜਾਂ ਫੌਜਾਂ ਨਹੀਂ? ਜੇ ਦੁਨਿਆਵੀ ਰਾਜੇ ਕੋਲੇ ਸਭ ਕੁਝ ਹੈ ਤੇ ਰੱਬ ਕੋਲੇ ਕੋਈ ਘਾਟਾ ਨਹੀਂ, ਵੀ ਰੱਬ ਨੂੰ ਆਪ ਕਿਉਂ ਇਹ ਖੇਚਲ ਕਰਨੀ ਪੈਂਦੀ? ਵੀ ਕੀ ਜ਼ਰੂਰਤ ਹੈ ਉਹ ਹੁਕਮ ਕਰਨ? ਕਿਉਂਕਿ ਅਸੀਂ ਜੀਵ ਹਾਂ, ਰੱਬ ਦੇ ਜਿਹੜੇ ਬਚਨ ਹੁੰਦੇ ਹਨ ਮਹਾਂਪੁਰਖਾਂ ਦੇ ਬਚਨ, ਅਸੀਂ ਆਪਣੇ ਖਿਆਲਾਂ ਨਾਲ ਹੀ ਤੋਲਦੇ ਹਾਂ। ਜਿਵੇਂ ਸਾਡਾ ਮਨ ਕਹਿੰਦਾ ਹੈ ਜਾਂ ਜੈਸਾ ਅਸੀਂ ਵਿਹਾਰ ਕਰਦੇ ਹਾਂ, ਉਵੇਂ ਕਿ ਅਸੀਂ ਉਹ ਸਮਝਦੇ ਹਾਂ ਕਿ ਸੰਤ ਜਾਂ ਰੱਬ ਵੀ ਐਸਾ ਹੋਵੇਗਾ। ਕਿਉਂਕਿ ਰਾਜੇ ਦੇ ਮਨ ਵਿੱਚ ਇਹੀ ਹੈ ਕਿ ਮੈਂ ਰਾਜਾ ਹਾਂ, ਜਿਵੇਂ ਮੇਰਾ ਪ੍ਰਬੰਧ ਹੈ ਇਵੇਂ ਰੱਬ ਦਾ ਹੋਣਾ ਚਾਹੀਦਾ। ਆਪਣੇ ਨਾਲ ਤੋਲਦੇ ਹਾਂ, ਆਪਣੇ ਵਰਗਾ ਬਣਾ ਲੈਂਦੇ ਹਾਂ। ਜੇ ਚੰਗੇ ਕੰਮ ਕਰਦੇ ਹਾਂ ਤਾਂ ਜੀ ਸੰਤ ਰੱਬ ਚੰਗਾ ਹੈ, ਜੇ ਮਾੜੇ ਕਰਦੇ ਹਾਂ ਵੀ ਰੱਬ ਵੀ ਜਾਂ ਸੰਤ ਵੀ ਐਸੇ ਹੋਣਗੇ। ਜੋ ਸਾਡਾ ਮਨ ਕਹਿੰਦਾ ਸੀ ਉਹ ਕਰਦੇ ਹਾਂ, ਪਰ ਇਹ ਨਹੀਂ ਪਤਾ ਕਿ ਸਾਡੇ ਨਾਲੋਂ ਬਹੁਤ ਉੱਚੇ ਹੈ। ਰਾਜਾ ਸੋਚਦਾ ਹੈ ਕਿ ਜੈਸਾ ਮੇਰਾ ਪ੍ਰਬੰਧ ਹੈ ਵੈਸੇ ਹੀ ਰੱਬ ਦਾ ਪ੍ਰਬੰਧ ਹੋਣਾ ਚਾਹੀਦਾ। ਵੀ ਜੇ ਮੈਂ ਨਹੀਂ ਜਾਂਦਾ, ਮੈਂ ਇਹ ਦੁਨੀਆਂ ਦਾ ਰੱਬ ਹਾਂ,
ਥੋੜੇ ਜਿਹੇ ਲੋਕਾਂ ਦਾ ਰੱਬ ਹਾਂ ਮਾਲਕ ਹਾਂ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਰਾਹ ਤਾਂ ਇੱਕ ਜੈਸਾ ਹੈ, ਇੱਕੋ ਜਿਹਾ ਹੈ। ਇਉਂ ਆਪਣੇ ਮਨ ਨਾਲ ਰੱਬ ਨੂੰ ਤੋਲ ਰਿਹਾ ਹੈ। ਮਹਾਂਪੁਰਖਾਂ ਨੇ ਸਮਝਾਇਆ ਤਾਂ ਬੜਾ, ਕਹਿਣ ਲੱਗਾ ਜੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ, ਮੇਰਾ ਮਨ ਹੀ ਨਹੀਂ ਮੰਨਦਾ। ਜੇ ਆਪ ਕਿਰਪਾ ਕਰੋ, ਜੋ ਆਪ ਐਸੇ ਬਚਨ ਕਰ ਰਹੇ ਹੋ ਤੇ ਮੈਨੂੰ ਅੱਖਾਂ ਨਾਲ ਵਿਖਾ ਦਿਓ। ਕਿਉਂਕਿ ਇੱਕ ਤਾਂ ਬਚਨ ਸੁਣ ਕੇ ਮੰਨਣਾ, ਦੂਜਾ ਹੁੰਦਾ ਹੈ ਅੱਖੀਂ ਵੇਖਣਾ। ਜਦੋਂ ਅੱਖਾਂ ਨਾਲ ਵੇਖ ਲਿਆ ਫਿਰ ਉਹਦੀ ਕੋਈ ਮਿਸਾਲ, ਦ੍ਰਿਸ਼ਟਾਂਤ, ਕੋਈ ਹੋਰ ਉਦਾਹਰਣਾਂ ਦੀ ਲੋੜ ਨਹੀਂ ਰਹਿੰਦੀ। ਕਿਉਂਕਿ ਕਬੀਰ ਸਾਹਿਬ ਨੇ ਵੀ ਇਹੀ ਕਿਹਾ ਕਿ ਕਹਿ ਬੇਕੋ ਸੋਭਾ ਨਹੀਂ, ਦੇਖਾ ਹੀ ਪ੍ਰਭਾਵ। ਜਿਹੜਾ ਅੱਖਾਂ ਨਾਲ ਵੇਖਦੀ ਵੇਖ ਲਈ ਫਿਰ ਉਹਦੇ ਵਾਸਤੇ ਹੋਰ ਕੋਈ ਮਿਸਾਲਾਂ ਜਾਂ ਦ੍ਰਿਸ਼ਟਾਂਤ ਦੇਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਜੀ ਮੈਨੂੰ ਅੱਖਾਂ ਨਾਲ ਜੇ ਵਿਖਾ ਦੇਵੋ ਆਪਦੀ ਬੜੀ ਕਿਰਪਾ ਹੋਵੇਗੀ, ਕਿਉਂਕਿ ਇਹ ਬਚਨ ਸੁਣ ਕੇ ਮੇਰਾ ਮਨ ਹੀ ਮੰਨ ਮੈਨੂੰ ਇਹ ਤੁਹਾਡੇ ਬਚਨਾਂ ਤੇ ਯਕੀਨ ਨਹੀਂ ਆਉਂਦਾ। ਹੋ ਸਕਦਾ ਹੈ ਮੈਂ ਇਹ ਗੁਨਾਹ ਕਰ ਰਿਹਾ ਹਾਂ, ਕਿਉਂਕਿ ਫਰਜ਼ ਤਾਂ ਬਣਦਾ ਹੈ ਕਿ ਮਹਾਂਪੁਰਖਾਂ ਦੇ ਬਚਨਾਂ ਤੇ ਯਕੀਨ ਕਰੀਏ। ਮਾਈ ਸਤ 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 ਹਰ ਸਤ 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 ਸਾਧਾ ਬਚਨ ਗੁਰੂ ਜੋ ਪੂਰਾ ਕਹਿਆ ਮੈਂ ਸ਼ੀਂਕ ਗਾਠੜੀ ਬੰਦ, ਪਰ ਮੇਰਾ ਦਿਲ ਹੀ ਨਹੀਂ ਮੰਨ। ਤਾਂ ਮਹਾਂਪੁਰਖ ਕਹਿਣ ਲੱਗੇ ਰਾਜਾ ਜੇ ਤੇਰਾ ਨਹੀਂ ਨਾ ਮਨ ਮੰਨਦਾ ਜਾਂ ਤੈਨੂੰ ਬਚਨਾਂ ਤੇ ਯਕੀਨ ਨਹੀਂ ਆਉਂਦਾ, ਵੀ ਥੋੜਾ ਜਿਹਾ ਸਮਾਂ ਠਹਿਰ ਜਾ, ਤੈਨੂੰ ਅੱਖਾਂ ਨਾਲ ਹੀ ਵਿਖਾ ਦਿੰਦੇ। ਅੱਖਾਂ ਨਾਲ ਵੇਖ ਕੇ ਫਿਰ ਤਾਂ ਮੇਰਾ ਮਨ ਮੰਨੇਗਾ। ਇਹ ਵੀ ਗੁਰੂ ਕੀ ਸਾਧ ਸੰਗਤ ਪੂਰਨ ਮਹਾਂਪੁਰਖਾਂ ਦੀ ਨਿਸ਼ਾਨੀ ਹੈ। ਬਾਬਾ ਜੀ ਨੇ ਬਚਨ ਕਰਨੇ, ਭਾਈ ਸੰਗਤ ਕਰੋ, ਮਨ ਲਾ ਕੇ ਸੰਗਤ ਕਰੋ। ਜਿਹੜੀ ਅਸੀਂ ਗੱਲ ਮੂੰਹੋਂ ਕਹੇ ਤੁਸੀਂ ਆਪ ਕਹੋਗੇ, ਤੇ ਸੰਗਤ ਕਾਹਦੀ ਹੋਈ ਜੇ ਮੂੰਹੋਂ ਨਾ ਅਖਵਾਇਆ। ਮੰਤਰ ਤਾਂ ਉਹੀ ਜਿਹੜਾ ਸਿਰ ਚੜ੍ਹ ਕੇ ਬੋਲੇ ਵੀ ਸੰਗਤ ਕਰੋ, ਪਰ ਇਹ ਸੰਗਤ ਕਰਦੇ ਨੇ। ਸਮਾਂ ਇਸ ਪਾਸੇ ਕੱਢਦੇ ਨਹੀਂ ਤੇ ਮਨ ਕਿਵੇਂ ਮੰਨੇ। ਸਕੂਲ ਬੱਚਾ ਜਾਂਦਾ ਹੀ ਨਹੀਂ, ਉਹਨੇ ਕੀ ਪੜ੍ਹਾਈਆਂ ਕਰਨ। ਮਨਾਰੇ ਵੇਖ ਕੇ ਕੋਈ ਪੜ੍ਹਾਈ ਨਹੀਂ ਹੁੰਦੀ, ਕਈ ਸਾਲ ਲੱਗਦੇ ਹਨ ਲਗਾਤਾਰ। ਸਕੂਲ ਵਿੱਚ ਪਹੁੰਚਣਾ ਪੈਂਦਾ ਹੈ ਗਰਮੀ ਸਰਦੀ ਹਨੇਰੀਆਂ ਚੱਕੜ ਸਹਿ। ਇਸੇ ਤਰ੍ਹਾਂ ਸੰਗਤ ਕਰਨ ਵਾਸਤੇ ਵੀ ਕੋਈ ਯਤਨ ਕਰਨਾ ਪਵੇਗਾ। ਤਾਂ ਬਾਬਾ ਜੀ ਨੇ ਕਹਿਣਾ ਭਾਈ ਮਨ ਆਪਣੇ ਆਪ ਹੀ ਕਹੇਗਾ, ਮੂੰਹੋਂ ਕਹੋ। ਤਾਂ ਪੂਰਨ ਮਹਾਂਪੁਰਖ ਸਨ, ਕਹਿਣ ਲੱਗੇ ਰਾਜਾ ਜਿਹੜਾ ਤੂੰ ਹੁਣ ਅੱਜ ਯਕੀਨ ਨਹੀਂ ਕਰਦਾ ਨਾ ਮਨ ਹੀ ਮਨਾਉਣਾ, ਤਾਂ ਥੋੜਾ ਜਿਹਾ ਸਮਾਂ ਠਹਿਰ ਜਾ। ਜਿਹੜੀ ਅਸੀਂ ਗੱਲ ਕਹਿਣੇ ਤੂੰ ਆਪਣੇ ਮੂੰਹੋਂ ਕਹੇਗਾ। ਹਰ ਰੋਜ਼ ਸੰਗਤ ਤਾਂ ਉਵੇਂ ਜਾਰੀ ਤੇ ਰਾਜਾ ਵੀ ਹਰ ਰੋਜ਼ ਸੰਗਤ ਵਿੱਚ ਆਉਂਦਾ ਹੈ, ਪਰ ਆਪਣੇ ਜਿਹੜਾ ਪ੍ਰਸ਼ਨ ਕਰਿਆ ਹੈ ਨਾ ਉਹਦੀ ਉਡੀਕ ਵਿੱਚ ਹੈ। ਪਤਾ ਨਹੀਂ ਮੈਨੂੰ ਕਿਹੜੇ ਦਿਨ ਮਹਾਂਪੁਰਖ ਮੇਰੇ ਮਨ ਦੇ ਸ਼ੰਕੇ ਦੂਰ ਕਰਨਗੇ। ਉਹ ਉਡੀਕ ਰਿਹਾ ਉਧਰ, ਮਹਾਂਪੁਰਖਾਂ ਨੇ ਫੋਟੋਗ੍ਰਾਫਰ ਨੂੰ ਬੁਲਾ ਕੇ ਕਹਿਣ ਲੱਗੇ ਆ ਰਾਜੇ ਦਾ ਛੋਟਾ ਜਿਹਾ ਬੱਚਾ ਹੈ ਨਾ ਇਹਨੂੰ ਵੇਖ ਲੈ ਚੰਗੀ ਤਰ੍ਹਾਂ। ਐਸੀ ਫੋਟੋ ਬਣਾਵੇਂ ਵੀ ਰਾਜੇ ਦਾ ਲੜਕਾ ਹੈ ਜਾਂ ਫੋਟੋ ਹੈ। ਫੋਟੋ ਨੂੰ ਕੱਢ ਲਈਏ ਤੇ ਲੜਕਾ ਪ੍ਰਤੀਤ ਹੋਵੇ, ਕੋਈ ਪਛਾਣ ਨਾ ਸਕੇ।
ਅੱਗੋਂ ਉਹ ਵੀ ਪ੍ਰੇਮੀ ਸੀ। ਹੁਕਮ ਮੰਨ ਕੇ ਐਸੀ ਰਾਜੇ ਦੀ ਲੜਕੇ ਦੀ ਫੋਟੋ ਬਣਾਈ। ਦੂਰੋਂ ਵੇਖਣ ਵਾਲੇ ਨੂੰ ਇਉਂ ਨਾ ਪਤਾ ਲੱਗੇ ਕਿ ਇਹ ਸੱਚਮੁੱਚ ਲੜਕਾ ਹੈ ਜਾਂ ਫੋਟੋ ਹੈ। ਤੇ ਮਹਾਂਪੁਰਖ ਅੱਗੇ ਵੀ ਉਸ ਬੱਚੇ ਨਾਲ ਪਿਆਰ ਕਰਦੇ ਸਨ, ਕਦੇ ਕਦੇ ਆਪਣੇ ਕੋਲ ਬਹਾ ਲੈਂਦੇ ਸਨ। ਮਹਾਂਪੁਰਖਾਂ ਦਾ ਪਿਆਰ ਕਰਨਾ ਉਹ ਵੀ ਸਾਨੂੰ ਤਾਰਦਾ ਹੈ, ਮਹਾਂਪੁਰਖਾਂ ਦੀ ਤਾੜਨਾ ਉਹ ਵੀ ਸਾਨੂੰ ਤਾਰਦੀ ਹੈ। ਸਾਡਾ ਭਲਾ ਹੀ ਕਰਦੇ ਹਨ, ਚਾਹੇ ਪਿਆਰ ਕਰਨ ਚਾਹੇ ਤਾੜਨਾ ਕਰਨ। ਅਸੀਂ ਸਮਝੀਏ ਜੇਕਰ ਜੇਕਰ ਝਿੜਕੇ ਮਿੱਠਾ ਲੈਣ, ਅਸੀਂ ਮਿੱਠਾ ਮੰਨੀਏ ਤੇ ਪਿਆਰ ਕਰਦੇ ਆ, ਇਹਦੇ ਵਿੱਚ ਵੀ ਸਾਡਾ ਭਲਾ ਹੈ। ਜੇ ਤਾੜਨਾ ਕਰਦੇ ਆ ਤਾਂ ਵੀ ਸਾਨੂੰ ਤਾਰ ਲੈਣੇ ਹਨ। ਤੇ ਅੱਜ ਉਹ ਸਮਾਂ ਆ ਗਿਆ ਜਦੋਂ ਫੋਟੋ ਤਿਆਰ ਹੋ ਗਈ ਤੇ ਮਹਾਂਪੁਰਖਾਂ ਨੇ ਪਹਿਲਾਂ ਹੀ ਫੋਟੋ ਮੰਗਾ ਲਈ ਵੀ ਰਾਜੇ ਦੇ ਆਉਣ ਤੋਂ ਪਹਿਲਾਂ ਆਪਣੇ ਪਾਸ ਫੋਟੋ ਬੱਚੇ ਦੀ ਰੱਖੀ ਹੋਈ ਹੈ। ਤੇ ਰਾਜਾ ਦੂਰੋਂ ਆ ਰਿਹਾ ਹੈ ਤੇ ਕੀਰਤਨ ਹੋ ਰਿਹਾ ਹੈ। ਸਿੱਧੀ ਧਾਰਨਾ ਪੜੀ ਜਾ ਰਹੀ ਹੈ ਕਿਵੇਂ
ਜਿਵੇਂ ਮਾਮਾ ਨੂੰ ਪੁੱਤਰ ਪਿਆਰੇ ਰੱਬ ਨੂੰ।
ਚੁੱਕੇ ਤੇ ਚੁੱਕ ਕੇ ਮਹਾਂਪੁਰਖਾਂ ਨੇ ਸਰੋਵਰ ਵਿੱਚ ਸੁੱਟ ਦਿੱਤੀ।
ਰਾਜਾ ਜਿਉਂ ਭੱਜਿਆ ਸਰੋਵਰ ਵਿੱਚ ਛਾਲ ਮਾਰੀ, ਪਾਣੀ ਵਿੱਚ ਜਾ ਕੇ ਛਾਲ ਮਾਰੀ ਸਰੋਵਰ ਵਿੱਚ, ਦੇਖਿਆ ਇਹ ਤਾਂ ਫੋਟੋ ਹੈ, ਹੈਰਾਨ ਹੋ ਗਿਆ। ਤੇ ਨਾ ਇਹ ਕੁਝ ਮਨ ਸੋਚਦਾ ਹੈ, ਗੁੱਸਾ ਵੀ ਆਇਆ ਕਿ ਮੈਨੂੰ ਇਉਂ ਜਾਪਦਾ ਹੈ ਮਹਾਂਪੁਰਖਾਂ ਨੇ ਮੈਨੂੰ ਮਖੌਲ ਕਰਿਆ ਹੈ। ਰਾਜਾ ਗੁੱਸੇ ਵਿੱਚ ਆਉਣ ਦੀ ਕੋਈ ਲੋੜ ਨਹੀਂ, ਆਪਣੇ ਵਸਤਰ ਬਦਲ ਕੇ ਆ ਤੇ ਤੈਨੂੰ ਜਵਾਬ ਦੇਣਾ। ਵੀ ਤੂੰ ਹਰ ਰੋਜ਼ ਕਹਿੰਦਾ ਸੀ ਮੇਰਾ ਮਨ ਨਹੀਂ ਮੰਨਦਾ, ਵੀ ਮੈਨੂੰ ਯਕੀਨ ਨਹੀਂ ਆਉਂਦਾ ਕਿ ਰੱਬ ਕਿਉਂ ਆਪ ਜਾਂਦਾ। ਜੇ ਮੇਰੇ ਕੋਲ ਇਕੱਲਾ ਰਾਜ ਦਾ ਪ੍ਰਬੰਧ ਹੈ ਨਾ, ਫੌਜ ਹੈ, ਨੌਕਰ ਚਾਕਰ ਪੁਲਿਸ ਕਈ ਮਹਿਕਮੇ ਹਨ ਲੋਕਾਂ ਦੀ ਰੱਖਿਆ ਕਰਨ ਵਾਸਤੇ, ਤਾਂ ਗੁੱਸਾ ਨਾ ਕਰ ਵੀ ਤੈਨੂੰ ਮਖੌਲ ਕਰਿਆ, ਮਖੌਲ ਨਹੀਂ ਕਰਿਆ ਤੈਨੂੰ ਸਮਝਾਉਣ ਵਾਸਤੇ ਸਭ ਕੁਝ ਕਰਿਆ। ਸੇਵਕ ਡਰਦੇ ਹਨ ਪਤਾ ਨਹੀਂ ਰਾਜਾ ਕਦੇ ਗੁੱਸੇ ਨਾ ਹੋ ਜਾ, ਪਰ ਮਹਾਂਪੁਰਖਾਂ ਨੂੰ ਕਿਹਦੀ ਪਰਵਾਹ ਹੈ, ਬੇਪਰਵਾਹ ਸਦਾ ਰੰਗ ਹਨ। ਰਾਜਾ ਹੋਵੇਗਾ ਆਪਣੇ ਘਰੇ ਹੋਵੇਗਾ, ਤੇ ਨਾਲੇ ਰਾਜੇ ਨੂੰ ਸਮਝਾਉਣਾ ਹੀ ਹੈ ਨਾ ਕਿ ਸਾਡਾ ਕਿਸੇ ਨੂੰ ਬਰਾਸ ਤੇ ਮਖੌਲ ਕਰਨ ਦਾ ਕੋਈ ਮਤਲਬ ਨਹੀਂ ਹੈ। ਰਾਜਾ ਜਲਦੀ ਆ ਆਪਣੇ ਕੱਪੜੇ ਬਦਲ ਕੇ ਆ। ਜਦੋਂ ਫਿਰ ਦੁਬਾਰਾ ਸਭਾ ਵਿੱਚ ਆਇਆ, ਸੰਗਤ ਵਿੱਚ ਆਇਆ, ਕਿਉਂ ਰਾਜਾ ਤੂੰ ਕਿਉਂ ਛਾਲ ਮਾਰੇ, ਤੇਰੇ ਨਾਲ ਅੱਗੇ ਪਿੱਛੇ ਪਹਿਰੇਦਾਰ ਹਨ, ਪਹਿਰਾ ਚਾਰ ਸਵੇਰੇ ਲੱਗਿਆ ਹੋਇਆ, ਵੀ ਜਿੱਧਰ ਵੀ ਤੂੰ ਜਾ ਰਿਹਾ ਤੇਰੇ ਨਾਲ ਵਜ਼ੀਰ ਹੋਰ ਅਹਿਲਕਾਰ ਦਰਜੇ ਕਿੰਨੇ ਬੰਦੇ ਹਨ, ਅੱਗੇ ਪਿੱਛੇ ਤੇਰੇ ਪੁਲਿਸ ਹੈ। ਜੇ ਤੂੰ ਇਹ ਸਮਝਿਆ ਸੀ ਕਿ ਠੀਕ ਇਹ ਮੇਰਾ ਬੱਚਾ ਹੈ, ਤੇ ਤੂੰ ਕਿਤੇ ਆਪਣੇ ਨੌਕਰ ਚਾਕਰ ਨੂੰ ਹੁਕਮ ਕਰਨਾ, ਵਜ਼ੀਰ ਨੂੰ ਕਹਿਣਾ ਸੀ, ਫੌਜ ਭੇਜਣੀ ਸੀ, ਵੀ ਤੂੰ ਸਾਨੂੰ ਇਹ ਦੱਸ ਤੂੰ ਕਿਉਂ ਪਾਣੀ ਵਿੱਚ ਛਾਲ ਮਾਰੇ। ਕਹਿਣ ਲੱਗਾ, ਮਹਾਰਾਜ ਸੱਚ ਪੁੱਛੋ ਤਾਂ ਮੈਨੂੰ ਕੁਝ ਨਜ਼ਰ ਹੀ ਨਹੀਂ ਆਇਆ। ਜਦੋਂ ਮੈਂ ਦੇਖਿਆ ਕਿ ਮੇਰਾ ਬੱਚਾ ਕਿਤੇ ਡੁੱਬ ਨਾ ਜਾਵੇ ਨਾ, ਵੀ ਮਹਾਂਪੁਰਖਾਂ ਨੇ ਸੁੱਟਤਾ ਪਾਣੀ ਵਿੱਚ, ਇੱਕ ਵਾਰੀ ਮੈਂ ਅੱਖਾਂ ਤੋਂ ਅੰਨਾ ਹੀ ਹੋ ਗਿਆ, ਮੈਨੂੰ ਕੋਈ ਨਜ਼ਰ ਹੀ ਨਹੀਂ ਆਇਆ। ਤੇ ਨਾਲੇ ਮਹਾਰਾਜ ਜਿਹੜਾ ਮੈਨੂੰ ਪਿਆਰ ਆ ਉਹ ਵਜ਼ੀਰਾਂ ਨੂੰ ਨਹੀਂ ਹੋ ਸਕਦਾ, ਨੌਕਰਾਂ ਚਾਕਰਾਂ ਨੂੰ ਨਹੀਂ ਹੋ ਸਕਦਾ। ਜਿਹੜੀ ਮੇਰੇ ਬੱਚੇ 'ਚ ਮੈਨੂੰ ਮਮਤਾ ਤੇ ਪਿਆਰ ਹੈ ਨਾ, ਉਹ ਨੌਕਰਾਂ ਚਾਕਰਾਂ ਵਿੱਚ ਨਹੀਂ। ਜੇ ਮੈਂ ਹੁਕਮ ਕਰਦਾ ਤੇ ਕਿਸੇ ਨੇ ਸੋਚਣਾ ਸੀ ਕਿ ਮੈਂ ਕੱਪੜੇ ਲਾ ਲਾ ਤਾਂ ਉਹਨੂੰ ਡੁੱਬ ਕੇ ਬੱਚੇ ਨੇ ਮਰ ਜਾਣਾ। ਇਸ ਵਾਸਤੇ ਮੈਨੂੰ ਕਿਸੇ ਗੱਲ ਦਾ ਖਿਆਲ ਨਹੀਂ ਰਿਹਾ, ਮੈਨੂੰ ਕੋਈ ਨਹੀਂ ਪਤਾ ਕਿ ਮੇਰੇ ਨਾਲ ਨੌਕਰ ਚਾਕਰ ਵਜ਼ੀਰ ਕਿਤਨੇ ਹਨ ਜਾਂ ਮੇਰੇ ਸੋਹਣੇ ਵਸਤਰ ਪਾਏ ਹਨ। ਮੈਂ ਤਾਂ ਪਿਆਰ ਵਿੱਚ ਰਹਿ ਨਾ ਸਕਿਆ। ਇਉਂ ਕਈ ਮਸਾਲਾਂ ਦੇ ਕੇ ਰਾਜੇ ਨੇ ਬੇਨਤੀ ਕੀਤੀ, ਦੱਸਿਆ ਮਾਰੇ ਤਾਂ ਛਾਲ ਮਾਰੀ। ਬਸ ਫਿਰ ਰਾਜਾ ਤੈਨੂੰ ਸਮਝਾਉਣ ਵਾਸਤੇ ਸਭ ਕੁਝ ਕਰਿਆ, ਤੈਨੂੰ ਕੋਈ ਮਖੌਲ ਨਹੀਂ ਕਰਿਆ। ਜਿਵੇਂ ਤੈਨੂੰ ਪਿਆਰ ਹੈ ਪੁੱਤਰ ਨਾਲ, ਇਵੇਂ ਹੀ ਰੱਬ ਨੂੰ ਪਿਆਰ ਹੈ। ਜਿਵੇਂ ਤੂੰ ਆ ਕੇ ਛਾਲਾਂ ਮਾਰੀਆਂ, ਇਵੇਂ ਰੱਬ ਆਉਂਦਾ ਹੈ, ਪਰ ਆਉਂਦਾ ਉਹਨਾਂ ਕੋਲੇ ਹੈ ਜਿਨ੍ਹਾਂ ਨੇ ਰੱਬ ਨੂੰ ਜਾਣਿਆ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਲਕਾ ਤੇ ਜਾਗੋ ਪਾਕਿਸਤਾਨ। ਆਓ ਆਪਾਂ ਵੀ ਐਸੇ ਬੇਪਰਵਾਹ ਮਹਾਂਪੁਰਖਾਂ ਦੀ ਬਰਸੀ ਮਨਾ ਰਹੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਨਿਰੰਕਾਰ ਤੋਂ ਬਿਨਾਂ ਹੋਰ ਕੁਝ ਨਹੀਂ ਜਾਣਿਆ। ਉਸ ਅਕਾਲ ਪੁਰਖ ਨਿਰੰਕਾਰ ਦਾ ਭਜਨ ਕਰਿਆ ਨਹੀਂ ਲੱਖਾਂ ਤੋਂ ਕਰਵਾਇਆ। ਆਪ ਨਹੀਂ ਜੁੜੇ, ਅਨੇਕਾਂ ਨੂੰ ਉਸ ਵਾਹਿਗੁਰੂ ਨਾਲ ਜੋੜਿਆ। ਐਸੇ ਸੰਤਾਂ ਦੀ ਤੇ ਮਹਾਂਪੁਰਖਾਂ ਦੀ ਆਪਾਂ ਬਰਸੀ ਮਨਾ ਰਹੇ, ਉਹਨਾਂ ਦਾ ਜੀਵਨ ਜਾਂ ਐਸੇ ਮਹਾਂਪੁਰਖਾਂ ਦੀਆਂ ਸਾਥੀਆਂ ਵਿੱਚ ਆਪਾਂ ਵੀ ਕੁਝ ਸਿੱਖਣਾ ਹੈ, ਆਪਾਂ ਵੀ ਸਮਝਣਾ ਹੈ ਇਹੀ ਸਮਝਣਾ ਹੈ ਕਿ ਬਿਨਾਂ ਉਸ ਵਾਹਿਗੁਰੂ ਤੋਂ ਆਪਣਾ ਵੀ ਕੋਈ ਨਹੀਂ। ਕਿਤ ਹੀ ਕੋਈ ਕੋਈ ਮੰਜ ਨਮਾਣੀ ਇੱਕ ਤੂੰ ਕਿਉਂ ਨਾ ਮਰੀਜ਼ਾ ਰੋਏ ਜਾਣ ਲੱਗ ਚਿੱਤ ਨਾ ਵੀ ਹਾਂ ਸਮਝੀਏ ਕਿ ਉਸ ਅਕਾਲ ਪੁਰਖ ਨਿਰੰਕਾਰ ਤੋਂ ਬਿਨਾਂ ਕੋਈ ਨਹੀਂ। ਉਹਨੂੰ ਹੀ ਜਾਣਨਾ ਹੈ ਉਸੇ ਨੂੰ ਹੀ ਪਛਾਣਨਾ ਹੈ ਪਰ ਇਹ ਸਾਨੂੰ ਮਤ ਜਾਂ ਗਿਆਨ ਜਾਂ ਸੋਝੀ ਇਹ ਵੀ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਮਿਲੇ। ਸੰਗਤ ਕਰਿਆ ਕਰੋ ਗੁਰੂ ਚਰਨਾਂ ਵਿੱਚ ਪਹੁੰਚ ਕੇ ਐਸੇ ਮਹਾਂਪੁਰਖਾਂ ਦੀ ਸੰਗਤ ਨਾਲ ਬੰਦੇ ਦਾ ਜੀਵਨ ਬਣ ਜਾਂਦਾ ਹੈ ਉਹਨਾਂ ਦਾ ਆਧਾਰ ਹੋ ਜਾਂਦਾ ਹੈ ਅਨੇਕਾਂ ਕੀਤੇ ਹੋਏ ਪਾਪ ਬਖਸ਼ੇ ਜਾਂਦੇ ਹਨ। ਆਓ ਗੁਰੂ ਕੀ ਸਾਧ ਸੰਗਤ ਜੋ ਵੀ ਮਾਈ ਭਾਈ ਗੁਰੂ ਦਰਬਾਰ ਚਰਨਾਂ ਜੁੜ ਕੇ ਬੈਠੇ ਹੋ ਕਰਮਾਂ ਵਾਲੇ ਅਤਿਅੰਤ ਚੰਗੇ ਭਾਗ ਹਨ ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ ਫਿਰ ਪੂਰਨ ਮਹਾਂਪੁਰਖਾਂ ਦੇ ਸਮਾਗਮ ਵਾਸੀਆਂ ਮਨਾਉਣੀਆਂ ਸਾਡੇ ਵਾਸਤੇ ਬਹੁਤ ਲਾਭਦਾਇਕ ਕੰਮ ਹੈ ਕਿਉਂਕਿ ਮਹਾਂਪੁਰਖਾਂ ਦੀ ਯਾਦ ਮਹਾਂਪੁਰਖਾਂ ਦੇ ਸਮਾਗਮ ਕਰਨੇ ਕਿਉਂਕਿ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਬੜਾ ਕੁਝ ਮਿਲਦਾ ਹੈ ਬੜਾ ਲਾਭ ਹੁੰਦਾ ਹੈ ਕਿਉਂਕਿ ਉਹਨਾਂ ਨੇ ਉਸ ਵਾਹਿਗੁਰੂ ਨਿਰੰਕਾਰ ਨੂੰ ਜਾਣਿਆ ਹੁੰਦਾ ਹੈ ਤੇ ਜਿਨ੍ਹਾਂ ਨੇ ਆਪ ਜਾਣਿਆ ਹੈ ਨਾ ਤਿੰਨਾਂ ਦੇਖ ਮਨ ਚਾਉ ਅਠੰਦਾ ਮੌਕਾ ਪਾਈ ਗੁਣ ਦਾ ਸਤਿ ਚਾਉ ਵਾਲਿਆਂ ਨੂੰ ਪਿਆਰ ਵਾਲਿਆਂ ਨੂੰ ਮਿਲ ਕੇ ਸਾਡੇ ਮਨ ਵਿੱਚ ਵੀ ਪਿਆਰ ਜਾਗਦਾ ਹੈ। ਮਹਾਂਪੁਰਖਾਂ ਨੇ ਜਾਣਿਆ ਹੈ ਉਹਨਾਂ ਦੀ ਸੰਗਤ ਕਰਕੇ ਜਾਂ ਬਰਸੀਆਂ ਮਨਾਉਣ ਕਰਕੇ ਸਾਨੂੰ ਵੀ ਸਮਝ ਆਉਂਦੀ ਹੈ। ਆਓ ਗੁਰੂ ਨੂੰ ਸਮਝੀਏ ਮਹਾਂਪੁਰਖਾਂ ਦਾ ਇੱਕੋ ਹੀ ਉਪਦੇਸ਼ ਹੈ ਭਾਈ ਗੁਰੂ ਵਾਲੇ ਬਣੋ ਕਲਗੀ ਪੁਰ ਸੱਚੇ ਪਾਤਸ਼ਾਹ ਦੇ ਸਿੱਖ ਬਣੋ ਅੰਬਰ ਛਕੋ ਫਿਰ ਨਾਮ ਜਪੋ ਬਾਣੀ ਪੜ੍ਹੋ ਪਹਿਲੀ ਪੌੜੀ ਦਾ ਪਾਠ ਕਰੋ ਵਾਹਿਗੁਰੂ ਸ਼ਬਦ ਦਾ ਜਾਪ ਕਰੋ ਸਾਰੇ ਸਾਰੇ ਪ੍ਰੇਮੀ ਨੂੰ ਵੀ ਮਹਾਂਪੁਰਖ ਉਪਦੇਸ਼ ਕਰਦੇ ਹੋ ਭਾਈ ਰਾਮ ਰਾਮ ਕਰ ਕੋਈ ਮੁਸਲਮਾਨ ਆ ਗਿਆ ਉਹਨੂੰ ਕਹਿਣਾ ਕਿ ਤੂੰ ਅੱਲਾ ਅੱਲਾ ਕਰ ਭਾਵ ਭਾਵ ਕੇ ਮਹਾਂਪੁਰਖ ਸਾਂਝਾ ਹੀ ਉਪਦੇਸ਼ ਦਿੰਦੇ ਹਨ ਹਿੰਦੂ ਹੈ ਸਿੱਖ ਹੈ ਮੁਸਲਮਾਨ ਈਸਾਈ ਕੋਈ ਵੀ ਆ ਜਾਵੇ ਭਾਵ ਕੇ ਸਾਨੂੰ ਮਹਾਂਪੁਰਖ ਗੁਰੂ ਨਾਲ ਜੋੜਦੇ ਹਨ ਜੁੜਾਂਗੇ ਸੰਗਤ ਕਰਾਂਗੇ ਤੇ ਲਾਭ ਕੀ ਹੋਵੇਗਾ ਇਹ ਲੋਕ ਸੁਖੀਏ ਲੋਕ ਸੁਖੀਏ ਤੇ ਨਾਨਕ ਪ੍ਰਭ ਆਪੇ ਮਿਲੇ।